ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਮੈਂ ਹਾਂ ਸਿਡਨੀ ਤੋਂ ਜਸਮੀਤ ਕੌਰ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਮੈਂ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਮਹਿਮਾਨ ਨਾਲ ਗੱਲਬਾਤ। ਤੇ ਇਹ ਮਹਿਮਾਨ ਇਸ ਤਰੀਕੇ ਨਾਲ ਖਾਸ ਆ ਕਿ ਇਹਨਾਂ ਨੇ ਹਾਲ ਹੀ ਦੇ ਵਿੱਚ HSC ਪੰਜਾਬੀ ਕੰਟੀਨਿਊਅਰਸ ਦੇ ਵਿੱਚੋਂ ਨਿਊ ਸਾਊਥ ਵੇਲਸ ਟੌਪ ਕੀਤਾ ਆ। ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਇਹਨਾਂ ਦੇ ਸਫ਼ਰ ਬਾਰੇ ਜਾਣਦੇ ਹਾਂ, ਇਹ ਜਾਣਦੇ ਹਾਂ ਕਿ ਟੌਪ ਕਰਨ ਪਿੱਛੇ ਇਹਨਾਂ ਦੀ ਕਿੰਨੀ ਕੁ ਮਿਹਨਤ ਲੱਗੀ ਆ। ਜੀ ਹਾਂ, ਮੇਰੇ ਨਾਲ ਫੋਨ ਲਾਈਨ 'ਤੇ ਜੁੜਿਆ ਹਰਸ਼ੀਨ ਸੈਣੀ। ਹਰਸ਼ੀਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ।
ਤੁਹਾਡਾ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਥੇ।
ਜੀ ਬਹੁਤ ਬਹੁਤ ਸਵਾਗਤ ਹੈ ਜੀ, ਤੇ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਸਟੇਟ ਟੌਪ ਕੀਤੀ ਆ ਪੰਜਾਬੀ ਦੇ ਵਿੱਚ, ਕਿਹੋ ਜਿਹਾ ਮਹਿਸੂਸ ਕਰ ਰਹੇ ਆ ਜੀ? ਤੁਹਾਡੇ ਪੇਰੈਂਟਸ ਕਿਹੋ ਜਿਹਾ ਮਹਿਸੂਸ ਕਰ ਰਹੇ ਆ ਇਹ ਵੀ ਦੱਸ ਦਿਓ ਜੀ।
ਸਾਰੇ ਬਹੁਤ ਖੁਸ਼ ਹੋਏ, ਮੈਂ ਤਾਂ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਮਹਾਰਾਜ ਜੀ ਨੇ ਇੱਦਾਂ ਮੌਕਾ ਦਿੱਤਾ, ਆਪ ਕਰਵਾਇਆ। ਮੈਨੂੰ ਸੱਚੀ ਉਮੀਦ ਨਹੀਂ ਸੀਗੀ ਮੈਂ ਤੋਂ ਹੋ ਜਾਊਗਾ, ਪਰ ਆਪ ਹੋ ਗਿਆ। ਤੇ ਮੰਮਾ ਪਾਪਾ ਦੀ ਮਿਹਨਤ ਆ, ਬਾਕੀ ਸਾਰਿਆਂ ਦੀ ਮਿਹਨਤ ਆ ਵਿੱਚ, ਉਹ ਪਤਾ ਲੱਗਦਾ ਇਸ ਤਰ੍ਹਾਂ ਵਿੱਚ ਨਾਲ।
ਤੇ ਸਭ ਤੋਂ ਜ਼ਿਆਦਾ ਤੁਹਾਡੀ ਮਿਹਨਤ ਵੀ ਵਿੱਚ ਮੌਜੂਦ ਆ, ਤੇ ਉਹਦੇ ਬਾਰੇ ਆਪਾਂ ਹੋਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਬੋਰਨ ਹੋਏ ਸੀ ਜਾਂ ਤੁਸੀਂ ਮਾਈਗ੍ਰੇਟ ਕੀਤੇ, ਤੇ ਇਹ ਵੀ ਦੱਸ ਦਿਓ ਜੀ ਕਿ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜ੍ਹ ਰਹੇ ਆ।
ਹਾਂਜੀ, ਮੇਰੇ ਇੱਥੇ ਦੀ ਜੰਮ ਪਲ ਆ ਆਸਟ੍ਰੇਲੀਆ ਵਿੱਚ ਦੀ, ਤੇ ਮੈਂ ਪੈਨਰਿਥ ਸਿਲੈਕਟਿਵ ਹਾਈ ਸਕੂਲ ਪੜ੍ਹਦੀ ਸੀ, ਪਰ ਪੰਜਾਬੀ ਮੈਂ ਸੈਕੰਡਰੀ ਕਾਲਜ ਆਫ ਲੈਂਗੁਏਜਸ ਤੋਂ ਪੜ੍ਹੀ ਸੀਗੀ 7 Hills ਦੇ ਵਿੱਚ।
ਜੀ, ਤੇ ਇਹਦੇ ਵਿੱਚ ਹਰੇਕ ਸਾਲ ਦੇ ਵਿੱਚ ਕੋਹੋਰਟ ਡਿਫਰੈਂਟ ਹੁੰਦਾ ਆ, ਜਿੰਨੇ ਸਟੂਡੈਂਟਸ ਇਹ ਐਗਜ਼ਾਮ ਕਰਦੇ ਆ ਪੰਜਾਬੀ ਕੰਟੀਨਿਊਅਸ ਦਾ, ਹਰੇਕ ਸਾਲ ਨੰਬਰ ਡਿਫਰੈਂਟ ਹੁੰਦਾ। ਤੇ ਇਸ ਸਾਲ ਕਿੰਨੇ ਸਟੂਡੈਂਟਸ ਨੇ HSC ਦਾ ਐਗਜ਼ਾਮ ਦਿੱਤਾ ਜੀ?
ਮੈਨੂੰ ਲੱਗਦਾ ਇਸ ਸਾਲ 35-36 ਬੱਚੇ ਸੀਗੇ, ਉੱਦਾਂ ਕਈ ਵਾਰ ਘੱਟ ਵੱਧ ਹੁੰਦੇ ਆ, ਪਰ ਸਾਡੇ ਵਾਲੇ ਤਾਂ ਇੰਨੇ ਸੀ।
ਅੱਛਾ ਜੀ, ਠੀਕ ਹੈ ਜੀ। ਤੇ ਇਹ ਵੀ ਸਾਨੂੰ ਦੱਸ ਦਿਓ ਕਿ ਪੰਜਾਬੀ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਸਬਜੈਕਟਸ ਕੀਤੇ ਸੀ ਜੀ ਸਕੂਲ ਦੇ ਵਿੱਚ?
ਮੈਂ ਕੀਤੀ ਸੀ ਇੰਗਲਿਸ਼ ਐਡਵਾਂਸ ਤੇ ਐਕਸਟੈਂਸ਼ਨ, ਮੈਥਸ ਐਡਵਾਂਸਡ, ਲੀਗਲ ਸਟੱਡੀਜ਼, ਰਿਲੀਜਨ ਤੇ ਬਾਇਓਲੋਜੀ।
ਠੀਕ ਹੈ ਜੀ, ਕਾਫੀ ਔਖੇ ਔਖੇ ਸਬਜੈਕਟਸ ਚੁਣੇ ਤੇ ਉਹਨਾਂ ਦੇ ਵਿੱਚ ਤੁਸੀਂ ਵਧੀਆ ਕਰ ਦਿਖਾਇਆ। ਤੇ ਇਹਨਾਂ ਸਬਜੈਕਟਸ ਦੇ ਨਾਲ ਤੁਸੀਂ ਫਿਰ ਪੰਜਾਬੀ ਦਾ ਸਬਜੈਕਟ ਵੀ ਰੱਖਿਆ, ਤੇ ਮੈਂ ਸਾਡੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਇਹ ਪੰਜਾਬੀ ਦਾ ਸਬਜੈਕਟ ਆ, ਇਹਦੇ ਨਾਲ ਬੱਚਿਆਂ ਦੀ ਸਕੂਲ ਹਫ਼ਤੇ ਦੇ ਵਿੱਚ ਇੱਕ ਹੋਰ ਦਿਨ ਵੀ ਐਡ ਹੋ ਜਾਂਦਾ, ਜਿੱਥੇ ਬਾਕੀ ਦੇ ਸਟੂਡੈਂਟਸ 5 ਦਿਨ ਸਕੂਲ ਜਾਂਦੇ ਆ, ਇਹ ਇੱਕ 6ਵੇਂ ਦਿਨ ਵੀ ਸਕੂਲ ਜਾਂਦੇ ਆ। ਹਰਸ਼ੀਨ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕਿਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਇੱਕ ਐਕਸਟਰਾ ਸਬਜੈਕਟ ਲਓ? ਹਰ ਬੱਚਾ ਨਹੀਂ ਮੋਟੀਵੇਟਡ ਹੁੰਦਾ ਪੰਜਾਬੀ ਨੂੰ ਐਜ਼ ਅ ਸਬਜੈਕਟ ਲੈਣ ਦਾ, ਬਟ ਤੁਹਾਨੂੰ ਕਿਹੜੀ ਚੀਜ਼ ਨੇ ਮੋਟੀਵੇਟ ਕੀਤਾ ਜੀ?
ਮੈਂ ਇੱਕ ਵਾਰ ਗੱਲ ਸੁਣੀ ਸੀ ਕਿਸੇ ਦੀ, ਉਹ ਕਹਿੰਦੇ ਸੀ ਜਦ ਕੋਈ ਬਾਹਰਲੇ ਦੇਸ਼ ਜਾਂਦਾ ਹੈ ਨਾ, ਤਾਂ ਫਿਰ ਚੌਥੀ ਪੀੜ੍ਹੀ ਤੋਂ ਬਾਅਦ ਜਿਹੜੇ ਸਾਡੇ ਦੇਸ਼ ਦੇ ਬੱਚੇ ਆ ਤੇ ਫਿਰ ਜਿਹੜੇ ਬਾਹਰਲੇ ਦੇਸ਼ ਦੇ ਬੱਚੇ ਆ, ਉਹਨਾਂ ਦੇ ਵਿੱਚ ਫਰਕ ਨਹੀਂ ਪਤਾ ਲੱਗਦਾ। ਮਤਲਬ ਉਹ ਵੀ ਗੋਰਿਆਂ ਵਾਂਗੂ ਰਹਿਣ ਸਹਿਣ ਹੋ ਜਾਂਦਾ, ਉਹਨਾਂ ਦਾ ਬੋਲੀ ਉੱਦਾਂ ਦੀ ਬਣ ਜਾਂਦੀ ਆ। ਪਰ ਮੇਰਾ ਪੰਜਾਬੀ ਸਿੱਖਣ ਦਾ ਇੱਕ ਮਕਸਦ ਤਾਂ ਇਹੀ ਸੀਗਾ ਕਿ ਇਹ ਗੱਲ ਨੂੰ ਜਿੱਦਾਂ ਮਰਜ਼ੀ ਕਰਕੇ ਝੂਠਾ ਸਾਬਿਤ ਕਰਨਾ ਆ, ਤੇ ਜਿਸ ਆਪਣੇ ਪਹਿਚਾਣ ਨਾਲ ਜੁੜਨਾ ਆ, ਤੇ ਸਭ ਤੋਂ ਵੱਡੀ ਗੱਲ ਆ ਗੁਰਮਤ ਨਾਲ ਤੇ ਸਿੱਖੀ ਨਾਲ ਜੁੜਨਾ। ਪਰ ਪੰਜਾਬੀ ਮੈਂ ਜ਼ਿਆਦਾ ਤਾਂ ਸਿੱਖੀ ਕਿਉਂਕਿ ਇੱਕ ਵਾਰ ਮੈਂ ਗੋਬਿੰਦ ਸਰ ਗੁਰਮਤ ਸਕੂਲ ਗਈ ਸੀ ਪਹਿਲੀ ਵਾਰ ਜਦ, ਤਾਂ ਉਹਨਾਂ ਦਾ ਮੈਂ ਮੋਟੋ ਪੜ੍ਹਿਆ ਸੀਗਾ, ਉਹ ਕਹਿੰਦੇ ਸੀ ਅੱਜ ਨੂੰ ਸਿੱਖਣ ਹਾਰ, ਕੱਲ ਨੂੰ ਸਿਖਾਵਣ ਹਾਰ। ਇਹ ਗੱਲ ਮੇਰੇ ਦਿਲ 'ਚ ਬੈਠੀ ਸੀ, ਤੇ ਫਿਰ ਮੈਨੂੰ ਸੱਚੀ ਲੱਗਾ ਕਿ ਜੇ ਮੈਂ ਪੜ੍ਹੂੰਗੀ ਪੰਜਾਬੀ, ਇੰਨੇ ਯੋਗ ਹੋਊਂਗੀ ਕਿ ਮੈਂ ਵੀ ਅੱਗੇ ਕਿਸੇ ਨੂੰ ਪੜ੍ਹਾ ਸਕਾਂ ਜਾਂ ਫਿਰ ਕੁਛ ਦੱਸ ਸਕਾਂ ਉਹਨਾਂ ਨੂੰ, ਭਾਵੇਂ ਉਹ ਪੰਜਾਬੀ ਸਿੱਖ ਕੇ ਫਿਰ ਗਾਹਾਂ ਇਤਿਹਾਸ ਸਿੱਖ ਕੇ ਜਾਂ ਸੰਥਿਆ ਲੈ ਕੇ ਗੁਰਬਾਣੀ ਪੜ੍ਹ ਕੇ ਫਿਰ ਉਹ ਅੱਗੇ ਸਿਖਾ ਸਕਾਂ, ਤਾਂ ਫਿਰ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੋਊਗੀ, ਤੇ ਬਾਕੀ ਵੀ ਪੰਜਾਬੀ ਸੱਭਿਆਚਾਰ ਲਈ, ਭਾਈਚਾਰੇ ਲਈ ਵੀ ਬਹੁਤ ਵਧੀਆ ਗੱਲ ਹੋਊਗੀ।
ਜੀ ਬਿਲਕੁਲ, ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ ਜੀ, ਬਹੁਤ ਉੱਚੇ ਵਿਚਾਰਾਂ ਦੇ ਮਾਲਕ ਆ ਤੁਸੀਂ। ਤੇ ਸਭ ਤੋਂ ਪਹਿਲਾਂ ਤੁਸੀਂ ਪੰਜਾਬੀ ਕਦੋਂ ਸਿੱਖਣੀ ਸ਼ੁਰੂ ਕੀਤੀ ਸੀ? ਤੁਸੀਂ ਦੱਸਿਆ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਬੋਰਨ ਆ, ਤੇ ਇੱਥੇ ਜ਼ਿਆਦਾਤਰ ਪੇਰੈਂਟਸ ਕਈ ਵਾਰੀ ਇਹ ਦੇਖਣ ਨੂੰ ਮਿਲਿਆ ਕਿ ਇੰਗਲਿਸ਼ 'ਤੇ ਜ਼ੋਰ ਦਿੰਦੇ ਆ ਕਿ ਬੱਚੇ ਇੰਗਲਿਸ਼ 'ਚ ਜ਼ਿਆਦਾ ਵਧੀਆ ਕਰ ਸਕਣ, ਕਿਉਂਕਿ ਉਹਨਾਂ ਨੇ ਸਕੂਲ 'ਚ ਜਾ ਕੇ ਉਹ ਇੰਗਲਿਸ਼ ਹੀ ਬੋਲਣੀ ਆ। ਤੁਹਾਡਾ ਤਜਰਬਾ ਕਿੱਦਾਂ ਰਿਹਾ ਪੰਜਾਬੀ ਪਹਿਲਾਂ ਤੁਸੀਂ ਕਦੋਂ ਸਿੱਖੀ?
ਸਾਡੇ ਘਰੇ ਬਿਲਕੁਲ ਪੁੱਠਾ ਸੀਗਾ, ਸਾਡੇ ਮਾਪਿਆਂ ਨੂੰ ਏਦਾਂ ਸੀਗਾ ਕਿ ਇਹਨਾਂ ਨੇ ਸਕੂਲ ਜਾ ਕੇ ਅੰਗਰੇਜ਼ੀ ਸਿੱਖ ਹੀ ਲੈਣੀ ਆ, ਘਰੇ ਇਹਨਾਂ ਨੂੰ ਪੰਜਾਬੀ ਸਿਖਾਉਣੀ ਪੈਣੀ ਸਾਨੂੰ, ਕਿ ਸਕੂਲੇ ਤਾਂ ਕਿਸੇ ਨੇ ਉਹਨਾਂ ਨੂੰ ਪੜ੍ਹਾਉਣੀ ਨਹੀਂ ਹੈਗੀ। ਤਾਂ ਫਿਰ ਉਹਨਾਂ ਨੇ ਸ਼ੁਰੂਆਤ ਤੋਂ ਇਹੀ ਘਰੇ ਰਸੂਲ ਰੱਖਿਆ ਸੀ ਕਿ ਭਾਵੇਂ ਕੋਈ ਵੱਡੇ ਆ ਘਰ ਦੇ ਵਿੱਚ, ਸਾਡੇ ਭੈਣ ਭਰਾ ਆ, ਕਜ਼ਨਸ ਆ, ਜੋ ਮਰਜ਼ੀ ਹੋਣ, ਜੇ ਉਹਨਾਂ ਨੂੰ ਪੰਜਾਬੀ ਆਉਂਦੀ ਆ ਤਾਂ ਆਪਾਂ ਉਹਨਾਂ ਨੂੰ ਸਿਰਫ ਪੰਜਾਬੀ 'ਚ ਹੀ ਗੱਲ ਕਰਨੀ ਆ। ਤੇ ਫਿਰ ਸਕੂਲੇ ਵੀ ਜਦ ਮੈਂ ਗਈ ਤਾਂ ਉਦੋਂ ਮੈਨੂੰ ਗੁਰਮੁਖੀ ਮਾੜੀ ਮੋਟੀ ਲਿਖਣੀ ਆਉਂਦੀ ਸੀ, ਮਤਲਬ 35 ਅੱਖਰ ਥੋੜੇ ਥੋੜੇ ਆਉਂਦੇ ਸੀ, ਪੰਜਾਬੀ ਬੋਲਣੀ ਆਉਂਦੀ ਸੀ, ਪਰ ਅੰਗਰੇਜ਼ੀ ਮੈਨੂੰ ਜਮਾ ਨਹੀਂ ਸੀ ਆਉਂਦੀ। ਉਹ ਫਿਰ ਮੈਂ ਸਕੂਲੇ ਜਾ ਕੇ ਫੇਰ ਸਿੱਖੀ, ਤੇ ਫਿਰ ਮੈਨੂੰ ਕਦੇ ਏਦਾਂ ਨਹੀਂ ਲੱਗਾ ਕਿ ਮੈਂ ਪਿੱਛੇ ਰਹਿ ਗਈ ਹਾਂ ਜਿੱਦਾਂ ਮਰਜ਼ੀ। ਬਾਅਦ ਫਿਰ ਇੰਗਲਿਸ਼ ਐਕਸਟੈਂਸ਼ਨ ਵਗੈਰਾ ਵੀ ਰੱਖੀ, ਤਾਂ ਮੈਨੂੰ ਲੱਗਦਾ ਏਦਾਂ ਚੰਗਾ ਹੀ ਹੋਇਆ ਕਿ ਪਹਿਲਾਂ ਆਪਾਂ ਪੰਜਾਬੀ ਸਿੱਖੀ, ਗੁਰਮੁਖੀ ਸਿੱਖੀ।
ਜੀ ਬਿਲਕੁਲ, ਤੇ ਤੁਸੀਂ ਪੰਜਾਬੀ ਦੇ ਵਿੱਚ ਤਾਂ ਟੌਪ ਕੀਤਾ ਹੀ ਕੀਤਾ, ਤੇ ਨਾਲ ਤੁਸੀਂ ਦੱਸਿਆ ਇੰਗਲਿਸ਼ ਐਕਸਟੈਂਸ਼ਨ ਵੀ ਕੀਤੀ, ਸੋ ਦੋਨਾਂ ਭਾਸ਼ਾਵਾਂ ਦੇ ਵਿੱਚ ਤੁਸੀਂ HSC ਦੇ ਵਿੱਚ ਵਧੀਆ ਪ੍ਰਦਰਸ਼ਨ ਦਿੱਤਾ। ਤੇ ਜੇ ਆਪਾਂ ਗੱਲ ਕਰੀਏ ਪੰਜਾਬੀ ਕੰਟੀਨਿਊਅਰਸ ਦੀ, ਉਹ ਅਕਸਰ ਘਰੇ ਪੰਜਾਬੀ ਬੋਲਣ ਨਾਲੋਂ ਜਾਂ ਆਮ ਭਾਸ਼ਾ ਦੇ ਵਿੱਚ ਪੰਜਾਬੀ ਬੋਲਣ ਨਾਲੋਂ ਕਾਫੀ ਵੱਖਰੀ ਹੁੰਦੀ ਆ। ਸੋ ਉੱਥੇ ਜਾ ਕੇ ਜਦੋਂ ਤੁਸੀਂ 7 Hill ਸਕੂਲ ਦੇ ਵਿੱਚ ਪੜ੍ਹੇ, ਤਾਂ ਇਗਜ਼ਾਮਸ ਦੀ ਤਿਆਰੀ ਕਿਸ ਤਰ੍ਹਾਂ ਕੀਤੀ, ਸਕੂਲ ਦੇ ਵਿੱਚ ਕਿੱਦਾਂ ਦੀ ਪੜ੍ਹਾਈ ਕੀਤੀ ਜਾਂਦੀ ਸੀ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਜੀ।
ਜਦ ਸਾਡੀ ਵਾਰੀ ਆਈ ਤਾਂ ਫਿਰ ਸਾਡਾ ਸਿਲੇਬਸ ਬਦਲ ਗਿਆ ਸੀਗਾ, ਤਾਂ ਪਿੱਛੇ ਜਿਹੜੇ ਪੜ੍ਹ ਕੇ ਗਏ ਸੀ ਉਹਨਾਂ ਤੋਂ ਇੰਨੀ ਮਦਦ ਨਹੀਂ ਲੈ ਹੋਈ ਸਾਡੇ ਤੋਂ। ਪਰ ਮੈਂ ਬਹੁਤ ਖੁਸ਼ ਕਿਸਮਤ ਸੀਗੀ ਕਿ ਸਾਡੇ ਜਿਹੜੇ ਟੀਚਰ ਸੀਗੇ, ਅਧਿਆਪਕ ਸੀਗੇ, ਉਹਨਾਂ ਨੇ ਸਾਨੂੰ ਬਹੁਤ ਕੁਛ ਦਿੱਤਾ ਤੇ ਬਹੁਤ ਕੁਛ ਸਿਖਾਇਆ ਇੱਦਾਂ ਦਾ, ਜਿਹੜਾ ਆਪਾਂ ਫਿਰ ਜਦ ਬੋਲਣਾ ਸੀ ਜਾਂ ਲਿਖਣਾ ਸੀ ਉਹਨਾਂ ਦਾ ਸਿਖਾਇਆ ਹੀ ਆਪਾਂ ਵਰਤਿਆ। ਤੇ ਪੜ੍ਹਾਈ ਜ਼ਿਆਦਾ ਇੱਦਾਂ ਕੀਤੀ ਕਿ ਘਰੇ ਜਾ ਕੇ ਜਦ ਵੀ ਮੈਂ ਕੋਈ ਅੰਗਰੇਜ਼ੀ ਦੇ ਸ਼ਬਦ ਬੋਲ ਦਿੰਦੀ ਸੀ ਨਾ ਗਲਤੀ ਨਾਲ, ਉਹਦੀ ਪੰਜਾਬੀ ਲੱਭਣੀ ਤੇ ਫਿਰ ਉਹਨੂੰ ਪੰਜਾਬੀ 'ਚ ਹੀ ਬੋਲਣਾ ਅੱਗੇ ਤੋਂ, ਜਾਂ ਫਿਰ ਜੇ ਕਿਸੇ ਨੇ ਅੰਗਰੇਜ਼ੀ ਦਾ ਸ਼ਬਦ ਬੋਲਤਾ ਮੇਰੇ ਸਾਹਮਣੇ ਪੰਜਾਬੀ ਬੋਲਦੇ ਬੋਲਦੇ ਹੋ, ਫਿਰ ਉਹਨਾਂ ਨੂੰ ਟੋਕਣਾ ਤੇ ਉਹਦਾ ਪੰਜਾਬ ਉਹਦੀ ਪੰਜਾਬੀ ਲੱਭਣੀ ਤੇ ਫਿਰ ਉਹਨੂੰ ਪੰਜਾਬੀ 'ਚ ਕਰਨਾ, ਏਦਾਂ ਹੀ ਕੀਤਾ ਬਸ।
ਅੱਛਾ ਜੀ, ਮਤਲਬ ਤੁਸੀਂ ਆਪਣੀ ਤਿਆਰੀ ਨੂੰ ਕਹਿ ਲਓ ਆਪਣੇ ਰੂਟੀਨ ਦਾ ਹਿੱਸਾ ਬਣਾ ਲਿਆ, ਦਿਨ ਜਿਹੜੀ ਦਿਨ ਦੇ ਦਿਨ ਤੁਸੀਂ ਜੋ ਕਰ ਰਹੇ ਸੀ ਉਹਦਾ ਹਿੱਸਾ ਬਣਾ ਲਿਆ, ਜੋ ਕਿ ਬਹੁਤ ਵਧੀਆ ਗੱਲ ਹੈ, ਤੇ ਉਹ ਚੀਜ਼ ਤੁਹਾਡੇ ਲਈ ਕੰਮ ਵੀ ਕੀਤੀ ਆ। ਤੇ ਜਿਹੜਾ ਪੰਜਾਬੀ ਦਾ ਇਗਜ਼ਾਮ ਹੁੰਦਾ, ਇਹਦੇ ਕਈ ਹਿੱਸੇ ਹੁੰਦੇ ਆ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ, ਜੋ ਕਿ ਬਾਕੀ ਦੇ ਜਿਹੜੇ HSC ਸਬਜੈਕਟਸ ਹੁੰਦੇ ਆ, ਜਿਹੜੇ ਲੈਂਗੁਏਜਸ ਨਹੀਂ ਆ, ਉਹਨਾਂ ਇਗਜ਼ਾਮਸ ਨਾਲੋਂ ਕਾਫੀ ਵੱਖਰਾ ਹੁੰਦਾ ਆ। ਸੋ ਇਹਦੇ ਲਈ ਤੁਸੀਂ ਕੋਈ ਖਾਸ ਤਿਆਰੀ ਕੀਤੀ, ਕੋਈ ਪਾਸ ਪੇਪਰਸ ਵਗੈਰਾ ਕੀਤੇ, ਜਾਂ ਕੋਈ ਨੋਟਸ ਵਗੈਰਾ ਕਿਤੇ ਹੈਲਪ ਲਈ, ਇਹਦੇ ਬਾਰੇ ਵੀ ਦੱਸ ਦਿਓ ਜੀ।
ਮੈਂ ਸੱਚੀ ਕਹਾਂ ਤਾਂ ਮੈਂ ਇੰਨੀ ਪੜ੍ਹਾਈ ਕੀਤੀ ਨਹੀਂ, ਮੈਂ ਕੀਤੀ ਇਸ ਢੰਗ ਦੇ ਵਿੱਚ ਕਿ ਮੈਂ ਹੋਰ ਪੰਜਾਬੀ ਦੇ ਸ਼ਬਦ ਸਿੱਖਾਂ ਤੇ ਉਹਨਾਂ ਦੀ ਸਪੈਲਿੰਗ ਮੈਨੂੰ ਆਉਂਦੀ ਹੋਵੇ। ਜੇ ਮੈਂ ਕਿਤੇ ਕੁਛ ਗਲਤ ਲਿਖਿਆ ਆ, ਜਿੱਦਾਂ ਕਲਾਸ ਵਿੱਚ ਕੋਈ ਕੰਮ ਕੀਤਾ ਆ, ਉਹ ਮੈਂ ਜੇ ਕੁਛ ਗਲਤ ਲਿਖਿਆ ਆ ਤਾਂ ਫਿਰ ਉਹਨੂੰ ਅੱਗੇ ਤੋਂ ਸਹੀ ਲਿਖਣਾ, ਜਾਂ ਫਿਰ ਹੋਮਵਰਕ ਜਿਹੜਾ ਮਿਲਦਾ ਸੀਗਾ ਉਹਦੇ ਵਿੱਚ ਜਿਹੜੀ ਗਲਤੀ ਆ ਉਹਨਾਂ ਨੇ ਠੀਕ ਕਰਨੀ। ਪਰ ਮੈਂ ਕਦੇ ਪਾਸ ਪੇਪਰ ਨਹੀਂ ਕੀਤੇ, ਮੈਂ HSC ਤੋਂ ਪਹਿਲਾਂ ਵੀ ਅੱਧਾ ਪਾਸ ਪੇਪਰ ਕਰਕੇ ਗਈ ਸੀ, ਬਾਕੀ ਫਿਰ ਅੱਧਾ ਗਲਤੀਆਂ ਨੂੰ ਸੁਧਾਰਨ ਤੇ ਜ਼ਿਆਦਾ ਜ਼ੋਰ ਰੱਖਿਆ ਸੀ।
ਵਾਹ ਜੀ ਵਾਹ, ਮਤਲਬ ਤੁਸੀਂ ਪਾਸਟ ਪੇਪਰਸ ਨਾਲ ਨਹੀਂ ਤਿਆਰੀ ਕੀਤੀ, ਤਾਂ ਫਿਰ ਤੁਸੀਂ ਆਪਣੇ ਪੰਜਾਬੀ ਦੇ ਸਕਿੱਲਸ ਨੂੰ ਇੰਨਾ ਵਧੀਆ ਕਿੱਦਾਂ ਕੀਤਾ ਜੀ? ਕਿਉਂਕਿ ਇੱਦਾਂ ਹੁੰਦਾ ਕਈ ਵਾਰੀ ਸਾਨੂੰ ਵਿਦਿਆਰਥੀ ਦੱਸਦੇ ਆ ਕਿ ਜਦੋਂ ਆਪਾਂ ਪੰਜਾਬੀ ਨੋਰਮਲ ਮਾਹੌਲ 'ਚ ਬੋਲਦੇ ਹਾਂ, ਜੋ ਕਿ ਇਮਤਿਹਾਨ ਦੀ ਸਥਿਤੀ ਨਹੀਂ ਹੁੰਦੀ, ਤਾਂ ਆਪਾਂ ਸਾਰੇ ਵਧੀਆ ਬੋਲ ਲੈਂਦੇ ਹਾਂ, ਪੰਜਾਬੀ ਵਧੀਆ ਲਿਖ ਲੈਂਦੇ ਹਾਂ, ਬਟ ਜਦੋਂ ਤੁਸੀਂ ਉਹੀ ਚੀਜ਼ ਨੂੰ ਇਗਜ਼ਾਮ ਦੇ ਵਿੱਚ ਜਾ ਕੇ ਲਿਖਣਾ ਹੁੰਦਾ ਹੈ, ਕਹਿ ਲਓ ਟਾਈਮ ਲਿਮਿਟ ਦੇ ਵਿੱਚ ਲਿਖਣਾ ਹੁੰਦਾ, ਤਾਂ ਉੱਥੇ ਕਈ ਵਾਰੀ ਬੱਚੇ ਥੋੜ੍ਹਾ ਪ੍ਰੈਸ਼ਰ ਮਹਿਸੂਸ ਕਰਦੇ ਆ। ਤੁਹਾਨੂੰ ਕੋਈ ਇੱਦਾਂ ਦਾ ਤਜਰਬਾ ਨਹੀਂ ਹੋਇਆ ਇਗਜ਼ਾਮਸ ਦੇ ਵਿੱਚ?
ਮੈਨੂੰ ਡਰ ਲੱਗਦਾ ਸੀਗਾ, ਜ਼ਿਆਦਾ ਤਾਂ ਆਪਾਂ ਅਰਦਾਸਾਂ ਤੇ ਆਸ ਰੱਖੀ, ਮੈਂ ਸੱਚੀ ਕਹਾਂ, ਪਰ ਓਦਾਂ ਪ੍ਰੈਕਟਿਸ ਕਰਨੀ ਜ਼ਿਆਦਾ ਮੈਂ ਪੜ੍ਹਨ ਤੇ ਰੱਖੀ ਕਿ ਜੇ ਮੈਨੂੰ ਪੜ੍ਹਨਾ ਜਲਦੀ ਆ ਗਿਆ ਤੇ ਫਿਰ ਅੱਧਾ ਟਾਈਮ ਤਾਂ ਏਦਾਂ ਹੀ ਬਚ ਜਾਂਦਾ ਸੀ ਕਿ ਜਲਦੀ ਜਲਦੀ ਜੋ ਉਹਨਾਂ ਨੇ ਲਿਖਿਆ ਹੈ ਉਹ ਪੜ੍ਹ ਲਈਏ ਤੇ ਫਿਰ ਲਿਖਣ ਤੇ ਜ਼ੋਰ ਦੇਈਏ, ਜੋ ਵੀ ਮਨ ਚ ਆਉਂਦਾ ਬਸ ਲਿਖ ਲਓ। ਤੇ ਫਿਰ ਜਿੰਨਾ ਮੇਰੇ ਤੋਂ ਹੋਇਆ ਓਨਾ ਮੈਂ ਪੜ੍ਹਿਆ, ਕੋਈ ਵੀ ਕਿਤਾਬ ਹੋਈ, ਨਿਊਜ਼ ਆਰਟੀਕਲ ਸਾਹਮਣੇ ਆਇਆ ਉਹ ਪੜ੍ਹਿਆ, ਜਾਂ ਫਿਰ ਜ਼ਿਆਦਾ ਗੁਰਬਾਣੀ ਪੜ੍ਹੀ ਕਿ ਜੇ ਗੁਰਬਾਣੀ ਪੜ੍ਹਦੇ ਆ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਹੁੰਦੀ ਆ ਉਹ ਆਮ ਵਰਤੋਂ ਵਾਲੀ ਨਹੀਂ ਹੁੰਦੀ, ਤਾਂ ਹਰੇਕ ਅੱਖਰ ਨੂੰ ਹਰੇਕ ਮੁਹਾਰਨੀ ਨੂੰ ਪੜ੍ਹ ਕੇ ਧਿਆਨ ਨਾਲ ਫਿਰ ਸਮਝਣਾ ਪੈਂਦਾ ਆ, ਤੇ ਉਸ ਹਿਸਾਬ ਨਾਲ ਫਿਰ ਪੰਜਾਬੀ ਸੁਧਾਰੀ, ਗੁਰਮੁਖੀ ਸੁਧਾਰੀ।
ਬਹੁਤ ਵਧੀਆ ਲੱਗਿਆ ਜੀ, ਇਟਸ ਵੈਰੀ ਕਮੈਂਡੇਬਲ ਜਿਹੜੀਆਂ ਚੀਜ਼ਾਂ ਤੁਸੀਂ ਕੀਤੀਆਂ, ਜਿਹਨਾਂ ਨਾਲ ਤੁਸੀਂ ਆਪਣੀ ਪੰਜਾਬੀ ਹੋਰ ਵਧੀਆ ਕੀਤੀ। ਤੇ HSC ਦੇ ਵਿੱਚ ਜਦੋਂ ਤੁਸੀਂ ਸਬਜੈਕਟਸ ਪੜ੍ਹ ਰਹੇ ਹੁੰਦੇ ਆ, ਤੇ ਤੁਸੀਂ ਇੱਕ ਐਡੀਸ਼ਨਲ ਦਿਨ ਵੀ ਲਿਆ ਜਿੱਥੇ ਤੁਸੀਂ ਸਕੂਲ ਕਰ ਰਹੇ ਸੀਗੇ ਆਪਣਾ, ਕਾਫੀ ਜ਼ਿਆਦਾ ਬੱਚੇ ਸਟ੍ਰੈਸ ਮਹਿਸੂਸ ਕਰਦੇ ਆ, ਪ੍ਰੈਸ਼ਰ ਮਹਿਸੂਸ ਕਰਦੇ ਆ, ਤੇ ਕਾਫੀ ਜ਼ਿਆਦੀਆਂ ਕਹਿ ਲਓ ਡਿਸਟਰੈਕਸ਼ਨਸ ਵੀ ਹੁੰਦੀਆਂ, ਜਿਹਨਾਂ ਨਾਲ ਉਹਨਾਂ ਦਾ ਧਿਆਨ ਭਟਕਦਾ ਆ, ਉਹ ਇੰਨੇ ਪ੍ਰੋਡਕਟਿਵਲੀ ਨਹੀਂ ਆਪਣਾ ਪੜ੍ਹਾਈ ਕਰ ਪਾਉਂਦੇ। ਤੁਸੀਂ ਕਿਸ ਤਰ੍ਹਾਂ ਉਸ ਸਟ੍ਰੈਸ ਨੂੰ, ਉਸ ਪ੍ਰੈਸ਼ਰ ਨੂੰ ਮੈਨੇਜ ਕੀਤਾ HSC ਦੇ ਦੌਰਾਨ?
ਮੈਨੂੰ ਲੱਗਦਾ ਜੇ ਮੈਂ ਜ਼ਿਆਦਾ ਸਟ੍ਰੈਸ ਵਿੱਚ ਹੋਵਾਂ ਨਾ ਤੇ ਮੈਂ ਤੋਂ ਪੜ੍ਹਾਈ ਜਮ੍ਹਾਂ ਨਹੀਂ ਕੀਤੀ ਜਾਂਦੀ, ਤਾਂ ਮੈਂ ਇੱਦਾਂ ਰੱਖਿਆ ਕਿ ਜਦੋਂ ਮੈਂ ਪੜ੍ਹਨਾ ਆ ਉਸ ਸਮੇਂ ਮੈਂ ਪੜ੍ਹਨਾ ਆ, ਫੋਨ ਵਗੈਰਾ ਸਾਈਡ ਤੇ ਰੱਖ ਦੋ ਤੇ ਉਸ ਵੇਲੇ ਪੜ੍ਹ ਲਓ, ਪਰ ਉਹ ਤੋਂ ਇਲਾਵਾ ਜਦ ਮੇਰੇ ਕੋਲ ਵਿਹਲ ਹੈਗੀ ਆ ਜਾਂ ਭਾਵੇਂ ਨਹੀਂ ਵੀ ਹੈਗੀ ਤਾਂ ਆਪਣੇ ਆਪ ਲਈ ਟਾਈਮ ਕੱਢੋ। ਮੇਰੇ ਲਈ ਉਹਦਾ ਮਤਲਬ ਸੀਗਾ ਕਿ ਜਾ ਕੇ ਸੇਵਾ ਕਰਨੀ ਗੁਰੂ ਘਰ ਦੇ ਵਿੱਚ, ਤੇ ਉਹਦੇ ਨਾਲ ਫਿਰ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਆ ਤੇ ਅੰਦਰੋਂ ਸ਼ਾਂਤੀ ਮਹਿਸੂਸ ਹੁੰਦੀ ਆ, ਤਾਂ ਫਿਰ ਜਦ ਆਪਾਂ ਪੜ੍ਹਨਾ ਆ ਸਾਡਾ ਸਾਰਾ ਧਿਆਨ ਇੱਕ ਥਾਂ ਤੇ ਲੱਗਿਆ ਰਹਿੰਦਾ ਆ।
ਤੁਸੀਂ ਆਪਣੇ ਮਾਨਸਿਕ ਸਿਹਤ ਦਾ ਖਿਆਲ ਰੱਖਿਆ ਤੇ ਉਹਦੇ ਨਾਲ ਤੁਸੀਂ ਆਪਣੇ ਐਗਜ਼ਾਮ ਹੋਰ ਵਧੀਆ ਤਰੀਕੇ ਨਾਲ ਕਰ ਸਕੇ, ਜੋ ਕਿ ਬਹੁਤ ਵਧੀਆ ਲੱਗਿਆ ਸੁਣ ਕੇ। ਤੇ ਜਿਹੜੇ ਆਪਾਂ ਪੰਜਾਬੀ ਦਾ ਸਬਜੈਕਟ ਦੇਖਦੇ ਹਾਂ, ਇਹਦੇ ਵਿੱਚ ਬਹੁਤ ਸਾਰੇ ਪੇਰੈਂਟਸ ਵੀ ਕਈ ਵਾਰੀ ਹਿਚਕਿਚਾਉਂਦੇ ਆ ਆਪਣੇ ਬੱਚਿਆਂ ਨੂੰ ਇਨਕਰੇਜ ਕਰਨ ਲਈ। ਤੁਹਾਨੂੰ ਕਿਹੜੇ ਕਿਹੜੇ ਫਾਇਦੇ ਮਹਿਸੂਸ ਹੋਏ ਪੰਜਾਬੀ ਪੜ੍ਹ ਕੇ ਹਿਚਸੀ ਦੇ ਵਿੱਚ ਕਰਕੇ, ਜਿਨ੍ਹਾਂ ਨਾਲ ਤੁਸੀਂ ਸ਼ਾਇਦ ਉਹਨਾਂ ਪੇਰੈਂਟਸ ਨੂੰ ਕੋਈ ਸੁਨੇਹਾ ਦੇਣਾ ਚਾਹੋ?
ਪੰਜਾਬੀ ਸਿੱਖ ਕੇ ਮੈਨੂੰ ਲੱਗਦਾ ਕਿ ਮੇਰਾ ਭਲਾ ਹੀ ਹੋਇਆ, ਕਿਉਂਕਿ ਹੁਣ ਜਿੱਦਾਂ ਮੈਂ ਮੇਰਾ ਭਾਈਚਾਰਾ ਆ, ਹੋਰ ਪੰਜਾਬੀ ਲੋਕ ਆ, ਮੈਂ ਉਹਨਾਂ ਨਾਲ ਜੁੜ ਸਕਦੀ ਹਾਂ। ਭਾਵੇਂ ਹੁਣ ਆਪਾਂ ਘਰੇ ਕਿਸੇ ਨਾਲ ਗੱਲ ਕਰਨੀ ਹੋਵੇ ਜਾਂ ਮੈਂ ਕਿਸੇ ਵੀ ਥਾਂ ਤੇ ਹੋਵਾਂ, ਭਾਵੇਂ ਆਪਾਂ ਪੰਜਾਬ ਜਾਈਏ, ਤਾਂ ਹੋਰ ਸਾਨੂੰ ਉੱਥੇ ਦੇਖ ਕੇ ਸਾਨੂੰ ਬਾਹਰਲੇ ਬੱਚੇ ਨਹੀਂ ਪਛਾਣ ਸਕਦੇ ਹੈਗੇ। ਏਦਾਂ ਨਹੀਂ ਸਾਨੂੰ ਜਾਣਿਆ ਜਾਊਗਾ। ਜਿੱਦਾਂ ਸਾਡੀ ਪਛਾਣ ਆ, ਆਪਾਂ ਪਹਿਲਾਂ ਤਾਂ ਉਹਦੇ ਨਾਲ ਜੁੜ ਜਾਂਦੇ ਹਾਂ, ਆਪਣੇ ਵੱਡਿਆਂ ਨਾਲ ਜੁੜਦੇ ਹਾਂ। ਦੂਜੀ ਗੱਲ ਮੈਨੂੰ ਲੱਗਦੀ ਆ ਕਿ ਜੇ ਹੁਣ ਮੈਂ ਕੁਛ ਵੀ ਕਰਨਾ ਚਾਹਵਾਂ, ਕਿਸੇ ਚੀਜ਼ ਤੇ ਖੋਜ ਕਰਨੀ ਹੋਵੇ, ਤਾਂ ਮੈਂ ਆਪ ਕਰ ਸਕਦੀ ਹਾਂ। ਭਾਵੇਂ ਉਹ ਇਤਿਹਾਸ ਤੇ ਹੋਵੇ, ਜਿਹੜੀ ਮਰਜ਼ੀ ਚੀਜ਼ ਤੇ ਹੋਵੇ, ਉਹ ਮੈਂ ਆਪ ਆਪਣੇ ਹਿਸਾਬ ਨਾਲ ਕਰ ਸਕਦੀ ਹਾਂ ਤੇ ਫਿਰ ਹੋਰਾਂ ਨੂੰ ਵੀ ਦੱਸ ਸਕਦੀ ਹਾਂ ਇਹਦੇ ਬਾਰੇ। ਤਾਂ ਸਿਰਫ ਇਹ ਚ ਮੇਰੀ ਭਲਾਈ ਨਹੀਂ ਹੋਈ, ਬਾਕੀ ਸਮਾਜ ਦੀ ਵੀ ਹੋਈ।
ਹਰਸ਼ੀਨ, ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਆਪਣੀਆਂ ਸੋਚ ਵਿਚਾਰਾਂ ਸਾਂਝੀਆਂ ਕੀਤੀਆਂ, ਤੁਸੀਂ ਆਪਣੇ ਸਫ਼ਰ ਬਾਰੇ ਹੋਰ ਦੱਸਿਆ। ਹੁਣ ਤੁਹਾਡੇ ਲਈ ਅੱਗੇ ਕੀ ਆ ਭਵਿੱਖ ਦੇ ਵਿੱਚ? ਤੁਸੀਂ ਕੋਈ ਅੱਗੇ ਪੜ੍ਹ ਰਹੇ ਆ, ਯੂਨੀਵਰਸਿਟੀ ਜਾ ਰਹੇ ਆ, ਉਹਦੇ ਬਾਰੇ ਵੀ ਦੱਸ ਦਿਓ।
ਹਾਂਜੀ, ਹੁਣ ਮੈਂ ਯੂਨੀਵਰਸਿਟੀ ਜਾਣਾ ਚਾਹੁੰਦੀ ਹਾਂ, ਯੂਨੀਵਰਸਿਟੀ ਆਫ ਸਿਡਨੀ। ਉੱਥੇ ਮੈਂ ਟੀਚਿੰਗ ਦਾ ਕੋਰਸ ਕਰਨਾ ਚਾਹੁੰਦੀ ਹਾਂ ਤੇ ਫਿਰ ਗੋਬਿੰਦ ਸਰਕਾਰ ਹਾਈ ਸਕੂਲ ਇੱਕ ਦਿਨ ਬਣੂਗਾ। ਪ੍ਰਾਇਮਰੀ ਸਕੂਲ ਹੋਪਫੁਲੀ 2027 ਤੱਕ ਸ਼ੁਰੂ ਹੋ ਜਾਊਗਾ ਤੇ ਫਿਰ ਮੈਂ ਉੱਥੇ ਪੜ੍ਹਾਉਣਾ ਚਾਹੁੰਦੀ ਹਾਂ, ਆਪਣੇ ਸਿੱਖ ਬੱਚਿਆਂ ਨਾਲ ਰਹਿਣਾ ਚਾਹੁੰਦੀ ਹੋਰ ਸੰਗਤ ਦੇ ਵਿੱਚ। ਤੇ ਇਸ ਤੋਂ ਇਲਾਵਾ HKL ਨਾਮ ਦੀ ਇੱਕ ਸੰਸਥਾ ਆ, ਉਹਦੇ ਵਿੱਚ ਮੈਂ ਹਿੱਸਾ ਲਿਆ ਹੋਇਆ ਆ ਤੇ ਇਹ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੀ ਮੂਵਮੈਂਟ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਹਾਜ਼ਰੀ ਦੇ ਵਿੱਚ। HKL ਦਾ ਮਤਲਬ ਹੈ ਹਿਊਮਿਲਿਟੀ ਕਾਇੰਡਨੈਸ ਐਂਡ ਲਵ, ਤੇ ਇਹਦਾ ਗੋਲ ਇਹੀ ਆ ਕਿ ਜਿਹੜੇ ਗੁਣ ਹਲੇਮੀਆਂ ਨਿਮਰਤਾ ਤੇ ਪਿਆਰ ਦੇ ਆ, ਉਹ ਅਸੀਂ ਦੁਨੀਆਂ ਦੇ ਹਰ ਇਨਸਾਨ ਦੇ ਹਿਰਦੇ ਵਿੱਚ ਵਸਾਈਏ ਉਹਨਾਂ ਦੀ ਭਾਸ਼ਾ ਦੇ ਵਿੱਚ। ਤਾਂ ਜ਼ਿਆਦਾ ਇਹ ਅੰਗਰੇਜ਼ੀ ਵਿੱਚ ਹੁੰਦਾ ਆ ਤੇ ਇਹਦੇ ਵਿੱਚ ਮੈਂ ਹਿੱਸਾ ਤਾਂ ਲਿਆ ਕਿ ਜਿੱਦਾਂ ਗੁਰੂ ਨਾਨਕ ਦੇਵ ਜੀ ਆਪ ਵੀ ਕਹਿੰਦੇ ਆ ਨਾ, ਮਿੱਠੇ ਤੇ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਉਵੇਂ ਹੀ ਜਿਹੜੇ ਆਹ ਤਿੰਨ ਗੁਣ ਆ, ਉਹ ਆਪਾਂ ਹੋਰਾਂ ਨੂੰ ਵੀ ਉਹਦੇ ਬਾਰੇ ਦੱਸੀਏ ਤੇ ਉਹਨਾਂ ਨੂੰ ਮਹਿਸੂਸ ਕਰਵਾਈਏ। ਉਹਦੀ ਤਿਆਰੀ ਤੇ ਉਹਦੀ ਸੇਵਾ ਵਿੱਚ ਲੱਗੇ ਹੋ ਹਲੇ ਤਾਂ, ਬਾਅਦ ਚ ਫਿਰ ਯੂਨੀ ਜਾਵਾਂਗੀ ਤੇ ਅੱਗੇ ਕਰਾਂਗੀ।
ਤੁਸੀਂ ਅੱਗੇ ਬਹੁਤ ਸਾਰੀਆਂ ਚੀਜ਼ਾਂ ਪਲਾਨ ਕਰ ਰਹੇ ਹਾਂ, ਕਾਫੀ ਸਾਰੀ ਸੇਵਾ ਦੇ ਵਿੱਚ ਵੀ ਹਿੱਸਾ ਲੈ ਰਹੇ ਹਾਂ। ਸੋ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ, ਪੰਜਾਬੀ ਭਾਈਚਾਰੇ ਨੂੰ ਤੁਹਾਡੇ ਤੇ ਬਹੁਤ ਮਾਣ ਆ। ਤੇ ਜਾਂਦੇ ਜਾਂਦੇ ਕੋਈ ਵੀ ਇੱਕ ਅਜਿਹੀ ਆਪਣੇ ਸਫ਼ਰ ਦੇ ਵਿੱਚੋਂ ਤੁਸੀਂ ਕੋਈ ਚੀਜ਼ ਸਿੱਖੀ ਹੋਵੇ ਜਿਹਨੂੰ ਐਡਵਾਈਸ ਵਜੋਂ ਤੁਸੀਂ ਹੋਰ ਬੱਚਿਆਂ ਨੂੰ ਜਿਹੜੇ ਅੱਗੇ ਪੰਜਾਬੀ ਪੜ੍ਹਨਗੇ ਉਹਨਾਂ ਨੂੰ ਦੇਣਾ ਚਾਹੋ ਤੇ ਉਹ ਐਡਵਾਈਸ ਸਾਡੇ ਨਾਲ ਸਾਂਝੀ ਕਰ ਦਿਓ ਜੀ।
ਅੱਜ ਤੱਕ ਇਤਿਹਾਸ ਵਿੱਚ ਇਹੀ ਦੇਖਿਆ ਆ ਤੇ ਟੋਨੀ ਮੋਰਿਸਨ ਜਿਹਨੇ ਨੋਬਲ ਪ੍ਰਾਈਜ਼ ਜਿੱਤਿਆ ਸੀ ਉਹ ਵੀ ਇਹੀ ਕਹਿੰਦੀ ਆ ਕਿ ਜਿਹੜੇ ਆਪਣੇ ਮਾਂ ਬੋਲੀ ਨਾਲ ਜੁੜੇ ਆ ਉਹੀ ਅੱਗੇ ਬਹੁਤ ਕੁਛ ਕਰ ਸਕਦੇ ਆ ਤੇ ਕੁਛ ਕਰਕੇ ਵੀ ਦਿਖਾਉਂਦੇ ਆ। ਜਿਹੜੇ ਮਾਂ ਬੋਲੀ ਤੋਂ ਦੂਰ ਭੱਜਦੇ ਆ ਜਾਂ ਫਿਰ ਪਰੇ ਹੋ ਜਾਂਦੇ ਆ, ਉਹਨਾਂ ਵਿੱਚ ਇੰਨੀ ਕੌਨਫੀਡੈਂਸ ਨਹੀਂ ਰਹਿੰਦੀ, ਉਹ ਇਹਨਾਂ 'ਚ ਇੰਨੀ ਯੋਗਤਾ ਨਹੀਂ ਹੁੰਦੀ ਕਿ ਕੁਛ ਵੱਡਾ ਕਰ ਪਾਉਣ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਕੋਈ ਪ੍ਰਭਾਵ ਪਾ ਸਕਣ ਇਸ ਦੁਨੀਆਂ ਵਿੱਚ। ਤੇ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਆ, ਸੱਚੇ ਦਿਲੋਂ ਆਪਣੇ ਪਛਾਣ ਦੇ ਨਾਲ ਬੋਲੀ ਨਾਲ ਜੁੜੋ, ਜਿੰਨਾ ਤੁਹਾਡੇ ਤੋਂ ਕਰ ਹੁੰਦਾ ਆ ਸਮਾਜ ਲਈ ਕਰੋ ਤੇ ਆਪਣੇ ਲਈ ਆਪਣੀ ਸ਼ਾਂਤੀ ਲਈ ਕਰੋ।
ਜੀ ਹਰਸ਼ੀਨ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਐਡਵਾਈਸ ਸਾਡੇ ਨਾਲ ਸਾਂਝੀ ਕੀਤੀ, ਆਪਣੇ ਸਫ਼ਰ ਬਾਰੇ ਦੱਸਿਆ। ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਨੂੰ ਤੁਸੀਂ ਸਟੇਟ ਟੌਪ ਕੀਤੀ ਪੰਜਾਬੀ ਦੇ ਵਿੱਚ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ।
ਤੁਹਾਡਾ ਵੀ ਧੰਨਵਾਦ ਜੀ।
ਪਿਆਰੇ ਸਰੋਤਿਓ, ਹਰਸ਼ੀਨ ਦੇ ਅਧਿਆਪਕ ਡਾਕਟਰ ਹਰਦੀਪ ਕੌਰ ਸੰਧੂ ਪਿਛਲੇ ਕਈ ਸਾਲਾਂ ਤੋਂ ਸੈਕੰਡਰੀ ਕਾਲਜ ਆਫ ਲੈਂਗੁਏਜਸ ਵਿਖੇ ਪੰਜਾਬੀ ਵਿਸ਼ਾ ਪੜ੍ਹਾ ਰਹੇ ਹਨ ਤੇ ਇਸ ਸਾਲ ਉਹਨਾਂ ਨੇ 12ਵੀਂ ਜਮਾਤ ਨੂੰ ਪੜ੍ਹਾਇਆ, ਜਿਸ ਵਿੱਚ ਉਹਨਾਂ ਦੀ ਵਿਦਿਆਰਥੀ ਹਰਸ਼ੀਨ ਸੈਣੀ ਨੇ ਨਿਊ ਸਾਊਥ ਵੇਲ ਸਟੇਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹਨਾਂ ਨੇ ਵੀ SBS ਪੰਜਾਬੀ ਨਾਲ ਇੱਕ ਖਾਸ ਸੁਨੇਹਾ ਸਾਂਝਾ ਕੀਤਾ, ਆਓ ਸੁਣਦੇ ਹਾਂ।
ਹਰਸ਼ੀਨ ਬਹੁਤ ਹੀ ਮਿਹਨਤੀ ਕੁੜੀ ਹੈ, ਜਿਸ ਨੇ ਜਮਾਤ ਵਿੱਚ ਪੜ੍ਹਾਈ ਮੇਰੀ ਹਰ ਗੱਲ ਤੇ ਅਮਲ ਕੀਤਾ। ਉਸ ਦੀ ਲਗਨ ਤੇ ਮਿਹਨਤ ਰੰਗ ਲਿਆਈ। ਉਸ ਨੇ ਸੂਬੇ ਵਿੱਚੋਂ ਪੰਜਾਬੀ ਵਿਸ਼ੇ ਵਿੱਚ ਪਹਿਲਾ ਸਥਾਨ ਲੈ ਕੇ ਆਪਣੇ ਪਰਿਵਾਰ, ਅਧਿਆਪਕਾਂ, ਸਕੂਲ ਤੇ ਸਾਡਾ ਸਾਰਿਆਂ ਦਾ ਮਾਣ ਵਧਾਇਆ ਹੈ। ਚੱਲ ਜੜਾਂ ਨੂੰ ਛੋ ਲਵਾਂ, ਚੱਲ ਜੜਾਂ ਨੂੰ ਛੋ ਲਵਾਂ, ਖੁਸ਼ਬੂ ਖੁਸ਼ਬੂ ਹੋ ਲਵਾਂ। ਜਦੋਂ ਮੈਂ ਇਹਨਾਂ ਸਤਰਾਂ ਨਾਲ ਆਪਣੇ ਵਿਦਿਆਰਥੀਆਂ ਨਾਲ ਸਾਂਝ ਪਾਉਂਦੀ ਹਾਂ ਤਾਂ ਉਹ ਹੈਰਾਨ ਹੁੰਦੇ ਨੇ ਕਿ ਭਲਾ ਜੜਾਂ ਤੋਂ ਖੁਸ਼ਬੂ ਕਿਵੇਂ ਲਈ ਜਾ ਸਕਦੀ ਹੈ। ਫਿਰ ਮੈਂ ਸਮਝਾਉਂਦੀ ਹਾਂ ਕਿ ਜ਼ਰਾ ਗੌਰ ਨਾਲ ਸੋਚੋ, ਰੁੱਖ ਦੀਆਂ ਜੜ੍ਹਾਂ ਹੀ ਇਸ ਨੂੰ ਮਹਿਕ ਦੇਣ ਯੋਗ ਬਣਾਉਂਦੀਆਂ ਨੇ। ਇਸੇ ਤਰ੍ਹਾਂ ਜੇ ਅਸੀਂ ਆਪਣੀਆਂ ਜੜ੍ਹਾਂ ਤੋਂ ਜਾਣੂ ਹੋਵਾਂਗੇ ਤਾਂ ਸਾਡਾ ਆਪਾ ਖੁਦ ਬ ਖੁਦ ਸਾਡੇ ਪੰਜਾਬੀ ਰੁੱਖ ਦੀ ਖੁਸ਼ਬੂ ਨਾਲ ਮਹਿਕ ਜਾਵੇਗਾ। ਪਰ ਅਜਿਹਾ ਤੁਸੀਂ ਕਿਵੇਂ ਕਰ ਸਕਦੇ ਹੋ? ਤੁਸੀਂ ਕਰ ਸਕਦੇ ਹੋ ਆਪਣੀ ਭਾਸ਼ਾ ਸਿੱਖ ਕੇ, ਪੰਜਾਬੀ ਸਿੱਖ ਕੇ ਤੁਸੀਂ ਆਪਣੇ ਵਿਰਸੇ ਨਾਲ ਜੁੜ ਸਕਦੇ ਹੋ। ਤੁਸੀਂ ਅਜਿਹਾ ਕਰ ਰਹੇ ਹੋ, ਤੁਸੀਂ ਤਾਂ ਪਹਿਲਾਂ ਹੀ ਇਸ ਰਾਹ 'ਤੇ ਤੁਰ ਰਹੇ ਹੋ। ਤੁਸੀਂ ਸਭ ਵਧਾਈ ਦੇ ਪਾਤਰ ਹੋ। ਆਪਣੇ ਵਜੂਦ ਨੂੰ ਦੁਨੀਆ ਦੀ ਭੀੜ ਵਿੱਚ ਨਾ ਗੁਆਚਣ ਦੇਣਾ, ਇਹ ਇੱਕ ਵਿਲੱਖਣ ਅਹਿਸਾਸ ਹੈ ਜੋ ਮੈਂ ਆਪ ਜਿਉਂਦੀ ਹਾਂ ਅਤੇ ਆਪਣੇ ਵਿਦਿਆਰਥੀਆਂ ਨੂੰ ਇਸ ਅਹਿਸਾਸ ਨਾਲ ਜਿਉਣ ਦੀ ਪ੍ਰੇਰਨਾ ਦਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਪੰਜਾਬੀ ਬੋਲੀ ਮੇਰੀ ਰੂਹ ਦੀ ਖੁਰਾਕ ਹੈ। ਮੈਂ ਇਸ ਥੀ ਸਾਹ ਲੈਂਦੀ ਹਾਂ, ਇਹੋ ਪਾਉਂਦੀ ਹਾਂ ਅਤੇ ਇਸੇ ਨੂੰ ਹੰਢਾਉਂਦੀ ਹਾਂ। ਇਹੋ ਮੇਰਾ ਵਜੂਦ ਹੈ। ਜਮਾਤ ਵਿੱਚ ਪੜ੍ਹਾਉਂਦੇ ਸਮੇਂ ਇਹ ਵਿਲੱਖਣ ਅਹਿਸਾਸ ਮੇਰੀ ਜਮਾਤ ਵਿੱਚ ਜਦੋਂ ਵਹਿੰਦਾ ਹੈ ਤਾਂ ਮੇਰੇ ਵਿਦਿਆਰਥੀਆਂ ਦਾ ਪ੍ਰਭਾਵਿਤ ਹੋਣਾ ਲਾਜ਼ਮੀ ਹੈ। ਅਤੇ ਹਰਸ਼ੀਨ ਉਹਨਾਂ ਵਿੱਚੋਂ ਇੱਕ ਹੈ ਜਿਸ ਨੇ ਵਾਰ ਵਾਰ ਮੈਨੂੰ ਅਹਿਸਾਸ ਦਿਵਾਇਆ ਕਿ ਉਹ ਪੰਜਾਬੀ ਵਿਸ਼ੇ ਵਿੱਚ ਜ਼ਰੂਰ ਕੁਝ ਕਰ ਵਿਖਾਵੇਗੀ। ਮੈਂ ਖੁਦ 'ਤੇ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ ਹਰਸ਼ੀਨ ਜਿਹੀ ਵਿਦਿਆਰਥਣ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ। ਧੰਨਵਾਦ ਜੀ।
ਇਸ ਸਾਲ 12ਵੀਂ ਪੂਰੀ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹੋਰ ਹਾਈ ਅਚੀਵਰਸ ਨਾਲ ਗੱਲਬਾਤ ਸੁਣਨ ਲਈ ਅਤੇ ATAR ਬਾਰੇ ਹੋਰ ਜਾਣਕਾਰੀ ਲੈਣ ਲਈ ਸੁਣੋ SBS ਪੰਜਾਬੀ ਦੇ ਹੋਰ ਪੋਡਕਾਸਟਸ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ SBS ਪੰਜਾਬੀ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।